ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ
ਵਾਹਿਗੁਰੂ,
ਸਤਨਾਮ
ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ, ਤਿਨਾ ਠਾਕ ਨਾ ਪਾਈਐ ਪਿਆਰੇ। ਅੰਮ੍ਰਿਤ ਰਸਨ ਹਰੇ, ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ, ਤਿੰਨਾ ਠਾਕ ਨਾ ਪਾਈਐ ਪਿਆਰੇ। ਅੰਮ੍ਰਿਤ ਰਸਨ ਹਰੇ, ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ, ਭੀ ਤੂੰ ਹੈ ਸਲਾਹਣਾ ਪਿਆਰੇ, ਭੀ ਤੇਰੀ ਸਲਾਹ ਵਿਣ ਬੋਹਿਤ ਭੈ ਡੁੱਬੀਐ ਪਿਆਰੇ। ਕੰਦੀ ਪਾਏ ਕਹਾ, ਭੀ ਤੂੰ ਹੈ ਸਲਾਹਣਾ ਪਿਆਰੇ, ਭੀ ਤੇਰੀ ਸਲਾਹ ਵਿਣ ਬੋਹਿਤ ਭੈ ਡੁੱਬੀਐ ਪਿਆਰੇ। ਕੰਦੀ ਪਾਏ ਕਹਾ, ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਤੂੰ ਠਾਕੁਰੋ ਬੈਰਾ ਕਰੋ, ਮੈਂ ਜੇਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਾਂ ਸਾਰਨ ਜਾਣਾ ਤੇਰੀ ਰਾਮ। ਸਾਰਨ ਜਾਣਾ ਤੂੰ ਵਡਦਾਣਾ, ਕਰ ਮਿਹਰਮਤ ਸਾਈਂ ਕਿਰਪਾ ਕੀਜੈ, ਸਾਮਤ ਦੀਜੈ ਆਠ ਪਹਿਰ ਤੁਧ ਧਿਆਈ। ਗਰਭ ਨ ਕੀਜੈ ਰੇਣ ਹੋਵੀ ਜੈ, ਤਾਂ ਗਤ ਜੀ ਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜੇਹੀ ਘਣ ਚੇਰੀ ਰਾਮ। बेशुमार अथा अगंत अतुल्य ज्यों बुलावो त्यों नानक दास बोले। जागदी जोत जहरा जहूर हाजरा हजूर सर्व कला भरपूर चवर छतर तख्त दे मालक जुगो जुग अटल सतगुरु धन 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 श्री गुरु ग्रंथ साहिब जी की पावन हजूरी अंदर हाजरी भर रही साध संगत जीओ, क्योंकि इस मीडिया राही दुनिया के कोने कोने विच गुरु पातशाह जी का यह संदेश ये उपदेश पहुँच रहा है और बड़ी खुशी होंदी है कि संगतां अपने अपने टिकाणियां ते घरां विच बैठ के मन जोड़ के गुरु के शब्द नूं सुनदियां ने। इसलिए भाई सारियां नूं फतेह बुलाई प्रवान होवे, कोई रसना खाली ना रहे। वाहिगुरु जी का खालसा वाहिगुरु जी की फतेह। आप जी ने सिंह साहब पासों अज दे पावन शब्द दे पाठ श्रवण कीते हन। असी शरदा अकीदत नाल इस पावन शब्द नूं जो अमृत वेले सचखंड श्री हरिमंदर साहिब तो बख्शिश हुंदा है हुक्म कहिंदे हां, हुक्मनामा कहिंदे हां, श्री मुखवाक भी कहा जाता। गल तां है कि गुरु दे मुख तो उचरे हुए बचना नूं सिख अपने लई हुक्म समझ, उन्हों हुक्म कहो, हुक्मनामा कहो, श्री मुखवाक कहो, ये सब अदब की गल है। जितना वध तो वध किसी के अंदर प्यार ते सत्कार होगा, उन्हें ही ओहो जे भिजे हुए मन नाल शब्द वरतेगा। तो आओ जितने वडभागी माई भाई श्री गुरु ग्रंथ साहिब जी की पावन हजूरी अंदर उन्हां वलों बख्शे हुए हुक्म दी विचार सुनन लई एकत्रित होए हां, एकागर चित हो जाइए। मैं हमेशा बेनती करदा कि गुरु घर के अंदर शब्द गुरु है, सुरत चेला है। ना शरीर गुरु है, ना शरीर चेला है। इसे लिए गुर मूरत गुर शब्द है क्या, पर असी अपनी अग्ञानता करके शब्द वल ते ध्यान घट देने आ ते मूर्तियां वल ध्यान ज़्यादा देने। कई बारी तो देखिया कि अणजाणपुणे दे कारण गुरु घरां दे अंदर भी गुरु ग्रंथ साहिब की हजूरी विच मूर्तियां रखियां जांदियां हन, ते कई भोलियां भालियां माइयां संगतां उन्हां मूर्तियां अगे धूप तखाउंदियां भी देखियां हन। उन्हां मूर्तियां नूं ऐं मथा हाथ ला के मथे ते लाउंदियां भी देखियां। ये है सारी अग्ञानता, क्योंकि जदों गुरबाणी नूं पढ़ांगे फिर पता लगेगा कि साडा गुरु गुरबाणी है। बार बार बाणी विच लिखिया है, बाणी बिरलो बिचारसी जे को गुरमुख होए, ए बाणी महापुरख की निज घर वासा होए। और सतगुरु दे दर्शन की हन, सतगुरु दे शब्द दी विचार कर, विचार करन दे नाल की हुंदा है, सानू अगवाई प्राप्त हुंदी है। मैनू ते सुभाव है कि सरल शब्दां विच गल करो ते छेती समझ आती। किसी माता भैन नूं पुछ लो तुसी क्यों रिड़क रहे हो, इन्नी खेचल क्यों कर रहे हो, तो उन्हां दा जवाब हुंदा है कि असी इसलिए रिड़क रहे हां कि इस दुध विचों मक्खन निकलेगा, मक्खन दा घ्यो बनेगा, वो घ्यो मक्खन साडे घर दे कमाऊ बंदे खाणगे, उन्हां दी शरीरक खीणता कमजोरी दूर होवेगी, वो बल वाले होणगे, ज़्यादा मेहनत करनगे, ज़्यादा कमाई करनगे। इसे लई भाई गुरु के सिख ने गुरु शब्द की विचार करनी है। शब्द की विचार करन नाल ज्ञान मिलेगा, ਅਤੇ ਗਿਆਨ ਜਿਸ ਨੂੰ ਮਿਲੇਗਾ ਉਸਦਾ ਅਗਿਆਨ ਦੂਰ ਹੋ ਜਾਏਗਾ। ਅਗਿਆਨ ਕੀ ਹੈ? ਅੰਧੇਰਾ ਹੈ। ਅੰਧੇਰੇ ਵਿੱਚ ਭਟਕਣਾ ਨੇ, ਠੋਕਰਾਂ ਨੇ, ਪਤਾ ਨਹੀਂ ਲੱਗਦਾ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਇਸ ਲਈ ਗੁਰਬਾਣੀ ਗੁਰੂ ਜੀ ਦਾ ਪਾਵਨ ਫਰਮਾਨ ਹੈ, ਦੀਵਾ ਬਲੇ ਅੰਧੇਰਾ ਜਾਏ। ਇਹ ਗੱਲ ਤੁਸੀਂ ਸਾਰੇ ਜਾਣਦੇ ਹੋ, ਰੋਜ਼ ਅੰਧੇਰਾ ਪੈਂਦਾ, ਰਾਤ ਹੁੰਦੀ ਹੈ, ਫਿਰ ਦੀਵਾ ਬਾਲਿਆ ਜਾਂਦਾ। ਇਹ ਵੱਖਰੀ ਗੱਲ ਹੈ ਕਿ ਕਦੇ ਅਸੀਂ ਮਿੱਟੀ ਦੇ ਦੀਵੇ ਬਾਲਦੇ ਸਾਂ, ਕਦੇ ਮਿੱਟੀ ਦੇ ਤੇਲ ਦੇ ਦੀਵੇ ਬਾਲਦੇ ਸਾਂ, ਅਤੇ ਹੁਣ ਬਈ ਲਾਈਟ ਜਗਾਈ ਜਾਂਦੀ ਹੈ। ਗੱਲ ਤਾਂ ਇੱਕੋ ਹੀ ਹੈ, ਗੱਲ ਪ੍ਰਕਾਸ਼ ਦੀ ਹੋ ਰਹੀ ਹੈ। ਤੋ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਮਨੁੱਖ ਚਾਹੁੰਦੇ ਹਨ ਕਿ ਸਾਡੇ ਹਿਰਦੇ ਦੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ, ਉਹਨਾਂ ਨੂੰ ਸ਼ਬਦ ਦੀ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਸ਼ਬਦ ਦੀ ਵਿਚਾਰ ਕਰਨ ਨਾਲ ਸਾਨੂੰ ਗਿਆਨ ਮਿਲੇਗਾ ਔਰ ਅਗਿਆਨ ਦਾ ਨਾਸ਼ ਹੋ ਜਾਏਗਾ। ਇੱਕ ਵਾਰੀ ਸਾਰੇ ਮਨ ਜੋੜੋ ਅਤੇ ਰਸਨਾ ਦੀ ਪਵਿੱਤਰਤਾ ਲਈ ਗੁਰੂ ਅਮਰਦਾਸ ਜੀ ਦੇ ਬਚਨ ਯਾਦ ਕਰ ਲਓ, ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ। ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨ ਹੋਵੇ, ਡਿੱਠੇ ਮੁਕਤ ਨ ਹੋਵੇ। ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ। ਮੈਨੂੰ ਇਹ ਵੀ ਤਜਰਬਾ ਹੋਇਆ ਕਿ ਬਹੁਤ ਸਾਰੇ ਪ੍ਰੇਮੀ ਅੱਖਰਾਂ ਨਾਲ ਜੁੜ ਜਾਂਦੇ ਨੇ। ਇੱਕ ਸੱਜਣ ਦਾ ਫੋਨ ਆਇਆ, ਜੀ ਤੁਸੀਂ ਆਪੇ ਕਹਿੰਦੇ ਹੋ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀ ਹੈ, ਨਾਲਿਆਂ ਦੇ ਡਿੱਠੇ ਮੁਕਤ ਨਾ ਹੋਵੇ। ਮਤਲਬ ਇਸ ਤਰ੍ਹਾਂ ਦੀ ਬਿਰਤੀ ਵੀ ਸਾਡੇ ਵਿੱਚ ਬੜੀ ਪ੍ਰਧਾਨ ਹੈ ਕਿ ਆਪਣੇ ਅੰਦਰੋਂ ਆਪਣੀ ਹਉਮੈ ਨਹੀਂ ਛੱਡਣੀ ਔਰ ਸ਼ਬਦ ਦੇ ਭਾਵ ਨੂੰ ਸਮਝਣ ਦਾ ਯਤਨ ਨਹੀਂ ਕਰਨ ਵੀ ਕਿਹੜੇ ਕੰਸੈਪਟ ਵਿੱਚ ਗੁਰਦੇਵ ਨੇ ਕੀ ਗੱਲ ਕਹੀ ਹੈ। ਹੁਣ ਡਿੱਠੇ ਸ਼ਬਦ ਦੇ ਅਰਥ ਦੇਖਣਾ ਹੀ ਹੈ, ਪਰ ਇੱਥੇ ਕਿਸ ਕੰਸੈਪਟ 'ਚ ਕਿਹਾ? ਬਈ ਸਿਰਫ ਦਰਸ਼ਨ ਕਰਨ ਨਾਲ ਮਨ ਸਾਡਾ ਵਿਕਾਰਾਂ ਤੋਂ ਛੁੱਟੀ ਨਹੀਂ ਪਾਏਗਾ, ਸਾਡਾ ਮਨ ਭੈੜੇ ਵਿਚਾਰਾਂ ਤੋਂ ਮੁਕਤ ਨਹੀਂ ਹੋਏਗਾ। ਜਿਚਰ ਸ਼ਬਦ ਨਾ ਕਰੇ ਵਿਚਾਰ, ਸ਼ਬਦ ਵਿਚਾਰ ਕਰਨ ਦੇ ਨਾਲ ਸਾਨੂੰ ਇੱਕ ਆਤਮਿਕ ਬਲ ਮਿਲਦਾ, ਸ਼ਬਦ ਵਿਚਾਰ ਕਰਨ ਦੇ ਨਾਲ ਸਾਡੀ ਅਗਵਾਈ ਹੁੰਦੀ ਹੈ, ਸ਼ਬਦ ਵਿਚਾਰ ਕਰਨ ਨਾਲ ਸਾਨੂੰ ਸਮਝ ਪੈਂਦੀ ਹੈ ਕੀ ਕਰਨਾ ਅਤੇ ਕੀ ਨਹੀਂ ਕਰਨਾ। ਤੋ ਅੱਜ ਦੇ ਪਾਵਨ ਹੁਕਮ ਦੇ ਅੰਦਰ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਪਿਆਰਿਓ ਸਾਡਾ ਕੀ ਕਰਨਾ ਬਣਦਾ? ਪੀ ਤੂੰ ਐਸਾ ਰਾਣਾ ਪਿਆਰੇ, ਪੀ ਤੇਰੀ ਸਾਲਾਹ, ਵਿਣ ਬੋਹਿਤ ਭੈ ਡੁੱਬੀਐ ਪਿਆਰੇ, ਕੰਧੀ ਪਾਏ ਕਾ। ਪੀ ਤੂੰ ਹੈ, ਹਰ ਹਾਲਤ ਵਿੱਚ ਤੇਰੀ ਅਸੀਂ ਸਿਵ ਸਲਾਹ ਕਰਨ, ਪੀ ਤੂੰ ਹੈ ਸਾਲਾ, ਹਰ ਹਾਲਤ ਵਿੱਚ ਤੇਰੇ ਹੀ ਗੁਣ ਗਾਇਨ ਕਰਨੇ ਨੇ। ਇਹ ਜਿਹੜੀ ਸਿਵ ਸਲਾਹ ਹੈ ਨਾ, ਇਹ ਮਾਨੋ ਇੱਕ ਬੋਹਿਤ ਹੈ, ਜਹਾਜ਼ ਹੈ। ਜਿਵੇਂ ਕਿਸੇ ਨੂੰ ਤਰਨਾ ਨਹੀਂ ਆਉਂਦਾ, ਉਹ ਜਹਾਜ਼ ਦਾ ਆਸਰਾ ਲੈ ਕੇ, ਬੇੜੀ ਦਾ ਆਸਰਾ ਲੈ ਕੇ ਦਰਿਆ ਸਮੁੰਦਰ ਪਾਰ ਕਰ ਲੈਂਦਾ। ਇਸੇ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਜਿਹੜਾ ਉਸ ਪਰਮਾਤਮਾ ਦੀ ਸਿਫ਼ਤ ਸਲਾਹ ਕਰੇਗਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ, ਉਹਨੂੰ ਕਿਨਾਰਾ ਲੱਭ ਜਾਏਗਾ, ਉਹਨੂੰ ਆਪਣੇ ਜੀਵਨ ਦਾ ਨਿਸ਼ਾਨਾ ਭਾਵ ਸਮਝ ਆ ਜਾਏਗਾ। ਅਤੇ ਇਸ ਤੋਂ ਬਿਨਾਂ ਸਾਨੂੰ ਅਗਵਾਈ ਪ੍ਰਾਪਤ ਨਹੀਂ ਹੁੰਦੀ। ਅਨੇਕਾਂ ਮਨੁੱਖ ਸੰਸਾਰ ਵਿੱਚ ਆਉਂਦੇ ਨੇ, ਸਾਡੇ ਇਰਦ ਗਿਰਦ ਵਿਚਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰਨਾ, ਅਸੀਂ ਆਏ ਕਾਹਦੇ ਲਈ ਹਾਂ। ਤਾਂ ਗੁਰਦੇਵ ਨੇ ਰਹਾਉ ਦੀ ਪੰਗਤੀ ਵਿੱਚ ਜੀਵਨ ਦਾ ਮਕਸਦ ਦੱਸੇ। ਜਦੋਂ ਮੈਂ ਆਨੰਦ ਸਾਹਿਬ ਦਾ ਪਾਠ ਕਰਦਾ, ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਲੋਕ ਕਹਿੰਦੇ ਨੇ ਨਾਮ ਕਿਵੇਂ ਮਨ ਵਿੱਚ ਵਸੇ, ਨਾਮ ਨੂੰ ਕਿਵੇਂ ਸਿਮਰੀਏ। ਗੁਰਦੇਵ ਨੇ ਕਿਹਾ ਸਦਾ ਸਿਫਤ ਸਲਾਹ ਤੇਰੀ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਦਾ ਦਾ ਮਤਲਬ ਹੈ ਹਮੇਸ਼ਾ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਨਾਲ ਮਨ ਵਿੱਚ ਨਾਮ ਵਸ ਜਾਂਦਾ, ਅਤੇ ਨਾਮ ਆ ਜਾਏ ਅਤੇ ਨਾਮੀ ਨਾਲ ਮੇਲ ਹੋ ਜਾਂਦਾ। ਤਥਾ ਗੁਣ ਕਹਿ ਗੁਣੀ ਸਮਾਵਣੇ ਆ, ਉਹਦੇ ਗੁਣਾਂ ਨੂੰ ਗਾਇਨ ਕਰਨ ਨਾਲ ਜਿਹੜਾ ਗੁਣਾਂ ਦਾ ਮਾਲਕ ਹੈ ਉਹਦੇ ਵਿੱਚ ਇੱਕਮਿਕ ਹੋ ਜਾਈਦਾ। ਅਸੀਂ ਤੁਰ ਪੈਂਦੇ ਹਾਂ ਅੰਤ ਪਾਉਣ ਵਾਲੇ ਪਾਸੇ। ਕੱਲ੍ਹ ਬੱਚਾ ਪਾਠ ਸੁਣਾ ਰਿਹਾ ਸੀ ਜਪਜੀ ਸਾਹਿਬ ਦਾ, ਅਤੇ ਉਹਦੇ ਵਿੱਚ ਪੰਗਤੀਆਂ ਆਈਆਂ, ਸਮੁੰਦਰ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਵੀਂ ਸਰੇ। ਆਖਿਆ ਕਿਸੇ ਬੰਦੇ ਕੋਲ ਇਤਨੀ ਸਮਰੱਥਾ ਹੋਵੇ ਕਿ ਸੱਤਾਂ ਸਮੁੰਦਰਾਂ ਦਾ ਪਾਤਸ਼ਾਹ ਬਣ ਜਾਏ, ਹੁਕਮ ਹਾਸਲ ਹੋਵੇ, ਉਹਦੇ ਕੋਲ ਪਹਾੜਾਂ ਜਿੰਨੀ ਦੌਲਤ ਹੋ ਜਾਏ। ਪਰ ਉਹ ਇੰਨੀ ਵੱਡੀ ਸਮਰੱਥਾ ਦਾ ਮਾਲਕ ਉਸ ਕੀੜੀ ਦੇ ਤੁਲ ਵੀ ਨਹੀਂ, ਜਿਸ ਕੀੜੀ ਦੇ ਮਨੋਂ ਪਰਮਾਤਮਾ ਨਹੀਂ ਭੁੱਲਦਾ। ਲਓ, ਗੁਰੂ ਜੀ ਨੇ ਸੌਖਾ ਤਰੀਕਾ ਦੱਸਿਆ, ਬਈ ਜੇ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਉਤਰਨਾ ਤਾਂ ਉਸ ਵਾਹਿਗੁਰੂ ਦੇ ਨਾਮ ਰੂਪੀ ਜਹਾਜ਼ 'ਤੇ ਸਵਾਰ ਹੋਵੋ, ਪਾਵੋ ਦੇ ਨਾਲ ਆਪਣਾ ਸੰਬੰਧ ਜੋੜਨਾ ਕਰੋ, ਅਤੇ ਜਿਹੜੇ ਨਹੀਂ ਜੁੜਨਗੇ ਉਹ ਬਈ ਸੰਸਾਰ ਸਮੁੰਦਰ ਵਿੱਚ ਹੀ ਡੁਬਕੀਆਂ ਖਾਣਗੇ। ਭੀ ਤੂੰ ਐਂ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾ ਵਿਣ ਬੋਹਿਥ ਭੈ ਡੁੱਬੀਐ ਪਿਆਰੇ, ਕੰਧੀ ਪਾਏ ਕਹਾ। ਕੰਧੀ ਦਾ ਮਤਲਬ ਹੈ ਕਿਨਾਰਾ, ਉਹਨਾਂ ਨੂੰ ਕਿਨਾਰਾ ਕਿੱਥੋਂ ਮਿਲੇਗਾ ਜਿਹੜੇ ਬੋਹਿਥ 'ਤੇ ਨਹੀਂ ਬੈਠੇ, ਜਿਨ੍ਹਾਂ ਨੇ ਉਹ ਤਰੀਕਾ ਨਹੀਂ ਅਪਣਾਇਆ। ਇਹ ਹੈ ਸ਼ਬਦ ਦੀ ਰਹਾਉ ਦੀ ਪੰਗਤੀ। ਹਾਂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ।
ਕਿਉਂਕਿ ਸਿੰਘ ਸਾਹਿਬ ਦਾ ਅਭਿਆਸ ਬੜਾ, ਬਾਣੀ ਨੂੰ ਜਦੋਂ ਪਿਆਰ ਨਾਲ ਭਿੱਜ ਕੇ ਪੜ੍ਹਿਆ ਜਾਏ ਤਾਂ ਉਹਦੇ ਵਿਸਰਾਮ ਠੀਕ ਹੋ ਜਾਣ, ਅਤੇ 75% ਅਰਥ ਆਪੇ ਹੀ ਸਮਝ ਆ ਜਾਣ। ਜਿੰਨੀ, ਇਹਨੂੰ ਜਿੰਨੀ ਨਹੀਂ ਕਹਿਣਾ, ਸ਼ਬਦ ਜਿੰਨੀ ਵੀ ਆਉਂਦਾ ਬਾਣੀ ਵਿੱਚ, ਉੱਥੇ ਜਿੰਨਾਂ ਦਾ ਮਤਲਬ ਜਿੰਨਾਂ ਤੋਂ ਹੈ, ਜਿਹੜੇ ਉਹ ਭੂਤ ਪ੍ਰੇਤ ਹੁੰਦੇ ਨੇ, ਇੱਥੇ ਜਿੰਨੀ ਜਿੰਨੀ ਸਤਿਗੁਰੂ ਸੇਵਿਆ ਪਿਆਰੇ। ਹੁਣ ਸਤਿਗੁਰੂ ਦੀ ਸੇਵਾ ਕੀ ਹੈ? ਕੀ ਪੀੜੇ ਨੂੰ ਮੁੱਠੀਆਂ ਭਰਨੀਆਂ ਗੁਰੂ ਦੀ ਸੇਵਾ? ਕੀ ਥੜੇ ਨੂੰ ਆ ਕੇ ਮੱਥਾ ਟੇਕਣਾ ਜਾਂ ਮੁੱਠੀਆਂ ਭਰਨੀਆਂ ਸੇਵਾ? ਨਹੀਂ ਨਹੀਂ, ਜਿਨ੍ਹਾਂ ਨੇ ਸਤਿਗੁਰ ਸੇਵਿਆ, ਸਤਿਗੁਰੂ ਦੇ ਬਚਨ ਨੂੰ ਮੰਨਿਆ, ਸਤਿਗੁਰ ਦੇ ਦੱਸੇ ਰਾਹ 'ਤੇ ਤੁਰੇ, ਉਹ ਆਪ ਤਾਂ ਤਰਨਗੇ, ਪਰ ਤਿੰਨ ਕੇ ਸਾਥ ਤਰੇ। ਬਚਪਨ ਤੋਂ ਬਜ਼ੁਰਗਾਂ ਕੋਲੋਂ ਇਹ ਸੁਣਦੇ ਆਏ ਹਾਂ, ਜੈਸੀ ਸੰਗਤ ਵੈਸੀ ਰੰਗਤ। ਪਿਤਾ ਜੀ ਕਿਹਾ ਕਰਦੇ ਸਨ, ਭਾਈ ਅਗਰ ਬੈਠੋਗੇ ਆਗ ਕੇ ਪਾਸ ਜਾ ਕਰ, ਤੋ ਉੱਠੋਗੇ ਇੱਕ ਦਿਨ ਕੱਪੜੇ ਜਲਾ ਕਰ। ਬਾਣੀ ਗੁਰੂ ਜੀ ਕਹਿੰਦੇ ਨੇ, ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਜਿਹੜਾ ਚੰਗੀ ਸੰਗਤ ਕਰੇਗਾ ਬਈ ਉਸ 'ਤੇ ਚੰਗਾ ਰੰਗ ਚੜ੍ਹੇਗਾ। ਇਹ ਗੱਲ ਤੁਸੀਂ ਵੀ ਸਾਰੇ ਜਾਣਦੇ ਹੋ, ਸੁਸਾਇਟੀ ਮੇਕ ਏ ਮੈਨ। ਬੰਦੇ ਦੇ ਜੀਵਨ ਦੀ ਉਸਾਰੀ ਸੰਗਤ ਵਿੱਚ ਹੁੰਦੀ ਹੈ। ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਭ ਤੋਂ ਪਹਿਲਾ ਕਾਰਜ ਹੀ ਇਹ ਕੀਤਾ, ਉਹ ਜਿੱਥੇ ਗਏ ਉਹਨਾਂ ਨੇ ਸੰਗਤ ਕਾਇਮ ਕੀਤੀ। ਅਤੇ ਫਿਰ ਸੰਗਤ ਨਿਰੀ ਬੰਦਿਆਂ ਦੀ ਭੀੜ ਨੂੰ ਨਹੀਂ ਕਹਿੰਦੇ, ਉਹਦੀ ਬਾਕਾਇਦਾ ਇੱਕ ਵਿਆਖਿਆ ਕਰਕੇ ਸਮਝਾ ਦਿੱਤੀ। ਸੰਗਤ ਕਿਸ ਨੂੰ ਕਹਿੰਦੇ ਹਨ? ਸਤ ਸੰਗਤ ਕੈਸੀ ਜਾਣੀਏ, ਸਤ ਸੰਗਤ ਕੈਸੀ ਜਾਣੀਏ। ਜਿੱਥੇ ਕੋ ਨਾਮ ਵਖਾਣੀਏ, ਜਿੱਥੇ ਕੋ ਨਾਮ ਵਖਾਣੀਏ, ਜਿੱਥੇ। ਇਹ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਕਸਵੱਟੀ ਦੇ ਦਿੱਤੀ ਹੈ। ਬੰਦਿਆਂ ਦੀ ਭੀੜ ਨੂੰ ਸੰਗਤ ਨਹੀਂ ਕਹਿੰਦੇ। ਸੰਗਤ ਉਹ ਹੈ ਜੋ ਸਤਸੰਗਤ ਕਰਦੀ, ਸੰਗਤ ਉਹ ਹੈ ਜਿਹੜੀ ਗੁਰੂ ਕੇ ਸ਼ਬਦ ਦੇ ਵਿਚਾਰ ਨਾਲ ਜੁੜਦੀ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸੰਸਾਰ ਸਮੁੰਦਰ ਤੋਂ ਤਰ ਗਏ।
ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਦੇਖੋ, ਸ਼ਬਦਾਵਲੀ ਉਹ ਹੀ ਵਰਤੀ ਹੈ ਜਿਹੜੀ ਆਪਾਂ ਆਪਣੀ ਗੱਲਬਾਤ ਵਿੱਚ ਆਮ ਵਰਤਦੇ ਹਾਂ। ਠਾਕ ਸ਼ਬਦ ਤੁਸੀਂ ਆਮ ਵਰਤੋ, ਫਲਾਣੇ ਨੂੰ ਠਾਕ ਦਿਓ, ਉਹਨੂੰ ਠਾਕ ਦਿੱਤਾ, ਉਹਨੂੰ ਰੋਕ ਦਿੱਤਾ, ਉਹਨੂੰ ਅੱਗੇ ਲੰਘਣ ਨਹੀਂ ਦਿੱਤਾ। ਆਖਿਆ ਤਿੰਨਾ ਠਾਕ ਨਾ ਪਾਈਏ ਪਿਆਰੇ, ਉਹਨਾਂ ਨੂੰ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ। ਹੁਣ ਇਹਨੂੰ ਧਿਆਨ ਨਾਲ ਸਮਝੋ। ਜਿਵੇਂ ਤੁਸੀਂ ਕਿਸੇ ਸਮਾਗਮ ਵਿੱਚ ਸ਼ਾਮਿਲ ਹੋਣਾ, ਤੁਹਾਡੇ ਕੋਲ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਪਾਸ ਹੈਗਾ, ਅਤੇ ਪਾਸ ਦੇਖਦਿਆਂ ਸਾਰ ਅਗਲਾ ਆਉਂਦਾ ਜੀ ਲੰਘ ਜਾਓ, ਜਿਹਦੇ ਕੋਲ ਪਾਸ ਨਾ ਹੋਵੇ ਉਹਨੂੰ ਕਦੇ ਰੁਕ ਜਾਓ। ਸੱਚਮੁੱਚ ਇਸੇ ਤਰ੍ਹਾਂ ਗੁਰੂ ਦੀ ਸੰਗਤ ਅਤੇ ਨਾਮ ਦਾ ਜਪਣਾ ਇਹ ਇੱਕ ਐਸਾ ਪਾਸ ਹੈ, ਇਹ ਐਸਾ ਪਰਵਾਨਾ ਹੈ, ਇਹ ਐਸੀ ਮੋਹਰ ਲੱਗਿਆ ਕਾਗਜ਼ ਹੈ ਜਿਹਨੂੰ ਵੇਖਦਿਆਂ ਸਾਰ ਕੋਈ ਰੋਕ ਟੋਕ ਨਹੀਂ ਹੁੰਦੀ। ਬਾਣੀ 'ਚ ਬੜੇ ਪ੍ਰਮਾਣ ਨੇ, ਆਖਿਆ ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਕੋਈ ਓਏ ਓਏ ਨਹੀਂ ਕਹਿੰਦਾ। ਉਹ ਤਾਂ ਦਰਗਾਹ ਜਾ ਕੇ ਸਤਿਕਾਰ ਪ੍ਰਾਪਤ ਕਰਦੇ ਨੇ। ਰੋਜ਼ ਤੁਸੀਂ ਜਪਜੀ ਸਾਹਿਬ 'ਚ ਪੜ੍ਹਦੇ ਹੋ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਪੰਚੇ ਸੋਹੈਂ ਦਰਰਾ ਜਾਨ, ਪੰਚਾਂ ਕਾ ਗੁਰੇਕ ਧਿਆਨ। ਦੇਖੋ ਗੱਲ ਬੜੀ ਸਪਸ਼ਟ, ਪੰਚ ਬਣਨ ਵਾਸਤੇ ਹੁਕਮ ਮੰਨਣਾ, ਪੰਚ ਬਣਨ ਵਾਸਤੇ ਪਰਮੇਸ਼ੁਰ ਦਾ ਨਾਮ ਸੁਣਨਾ, ਪੰਚ ਬਣਨ ਵਾਸਤੇ ਪਰਮੇਸ਼ੁਰ ਦੇ ਨਾਮ ਨੂੰ ਮੰਨਣਾ। ਇਹ ਜਪਜੀ ਸਾਹਿਬ ਦੀਆਂ ਪਹਿਲੀਆਂ ਪੌੜੀਆਂ ਤੁਹਾਨੂੰ ਸਭ ਯਾਦ ਨੇ। ਤੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਭਾਈ ਤਿੰਨਾ ਠਾਕ ਨਾ ਪਾਈਐ ਪਿਆਰੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੁੰਦੀ ਹੈ ਭਾਈ, ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ। ਉਹਨਾਂ ਦੀ ਪਛਾਣ ਕੀ ਹੈ? ਅੰਮ੍ਰਿਤ ਰਸਨ ਹਰੇ, ਜਿਨ੍ਹਾਂ ਦੀ ਰਸਨਾ ਦੇ ਉੱਤੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਹੈ, ਉਹਨਾਂ ਦੀ ਗੱਲ 'ਤੇ ਕੋਈ ਮੋੜ ਹੀ ਨਹੀਂ ਸਕਦਾ। ਉਹਨਾਂ ਨੂੰ ਤਾਂ ਵੇਖਦਿਆਂ ਸਾਰ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘੁੰਮਦੇ ਨੇ, ਉਹ ਵੀ ਹੱਥ ਜੋੜ ਲੈਂਦੇ ਨੇ। ਇਸੇ ਲਈ ਪਾਤਸ਼ਾਹ ਨੇ ਕਿਹਾ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ। ਉਹ ਵੱਡਾ ਰਾਜਾ ਹੈ, ਉਹਦੇ ਅੱਗੇ ਤਾਂ ਬੜੇ ਬੜੇ ਅਮੀਰ ਜਿਹੜੇ ਨੇ ਉਹ ਵੀ ਆ ਕੇ ਝੁਕਦੇ ਹਨ। ਗੁਰੂ ਘਰ ਦਾ ਇਤਿਹਾਸ ਕਰ ਪੜ੍ਹ ਕੇ ਦੇਖੋ। ਮੈਂ ਇੱਕ ਦਿਨ ਬਾਬਾ ਸ਼ਾਮ ਸਿੰਘ ਜੀ ਦਾ ਜੀਵਨ ਪੜ੍ਹ ਰਿਹਾ ਸੀ। ਉਹਨਾਂ ਦੇ ਅਸਥਾਨ 'ਤੇ ਇੱਕ ਪੈਪਸੂ ਸਰਕਾਰ ਦੇ ਮਹਾਂਮੰਤਰੀ ਸਨ, ਸ਼ਾਇਦ ਮੈਂ ਨਾਮ ਭੁੱਲ ਨਾ ਜਾਵਾਂ, ਹਰਚੰਦ ਸਿੰਘ ਜੇ ਜੀ ਐਸਾ ਨਾਮ ਸੀ। ਉਹ ਉੱਥੇ ਗਏ ਅਤੇ ਆਪਣੀ ਸ਼ਾਹੀ ਪੁਸ਼ਾਕ ਲਾਹ ਕੇ ਟੰਗ ਦਿੱਤੀ, ਅਤੇ ਜਿੱਥੇ ਸੰਗਤ ਦੇ ਜੂਠੇ ਬਰਤਨ ਪਏ ਹੁੰਦੇ ਨੇ ਉੱਥੇ ਮਾਂਜਣ ਲੱਗ ਪਏ। ਅਤੇ ਉਹਨਾਂ ਦੇ ਸਾਥੀ ਅਹਿਲਕਾਰ ਕਹਿਣ ਲੱਗੇ, ਸਰ ਸਾਹਿਬ ਇਹ ਸੇਵਾ ਅਸੀਂ ਕਰਦੇ ਹਾਂ। ਉਹ ਆਖਣ ਲੱਗੇ, ਭਾਈ ਮੈਲ ਮੈਨੂੰ ਲੱਗੀ ਹੈ ਅਤੇ ਸੇਵਾ ਤੁਸੀਂ ਕਰੋ। ਇਹ ਗੁਰੂ ਘਰ ਵਿੱਚ ਤਰੀਕਾ ਹੈ ਉਸ ਹੋਮੇ ਦੀ ਮੈਲ ਨੂੰ ਖਤਮ ਕਰਨ ਵਾਸਤੇ। ਤੋ ਗੁਰਦੇਵ ਕਹਿੰਦੇ ਨੇ, ਜਿਨ੍ਹਾਂ ਨੇ ਸਤਿਗੁਰੂ ਦੀ ਸੰਗਤ ਕੀਤੀ, ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਠਾਕ ਰੁਕਾਵਟ ਨਹੀਂ ਹੁੰਦੀ।
ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ।
ਬੜਾ ਸਪਸ਼ਟ ਉਪਦੇਸ਼ ਹੈ, ਬੂਢੇ ਭਾਰੇ ਭੈ ਬਿਨਾ। ਹੇ ਪਿਆਰੇ, ਜਿਨ੍ਹਾਂ ਨੇ ਆਪਣੇ ਮਨੋਂ ਗੁਰੂ ਦਾ ਪਰਮੇਸ਼ੁਰ ਦਾ ਭੈ ਦੂਰ ਕਰ ਦਿੱਤਾ। ਕਈ ਬੰਦੇ ਮਿਲਦੇ ਨੇ, ਸਾਨੂੰ ਨਹੀਂ ਜੀ ਕਿਸੇ ਦਾ ਡਰ ਹੈਗਾ, ਅਸੀਂ ਨਹੀਂ ਕਿਸੇ ਤੋਂ ਡਰਦੇ। ਪੜ੍ਹੋ ਕਦੇ ਬਾਣੀ, ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਭਉ ਤਿੰਨ ਨਾਹੇ ਭਉ ਮੁੱਚ ਭਉ ਨਿਭਵਿਆਂ। ਹੁਣ ਇੱਕੋ ਹੀ ਪੰਗਤੀ ਦੇ ਅਰਥ ਸਮਝ ਆ ਜਾਣ ਅਤੇ ਜੀਵਨ ਬਦਲ ਜਾਏ। ਆਖਿਆ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦਾ ਗੁਰੂ ਦਾ ਡਰ ਹੈ, ਤਿੰਨ ਨਾਹੇ ਭਉ, ਉਹਨਾਂ ਨੂੰ ਸੰਸਾਰ ਦਾ ਕੋਈ ਡਰ ਨਹੀਂ। ਮੁੱਚ ਬਹੁ ਨਿਭਵਿਆਂ, ਜਿਹੜੇ ਕਹਿੰਦੇ ਅਸੀਂ ਕਿਸੇ ਤੋਂ ਡਰਦੇ ਹੀ ਨਹੀਂ, ਉਹਨਾਂ ਨੂੰ ਬਹੁਤ ਵੱਡਾ ਡਰ ਹੈ, ਕਿਉਂਕਿ ਉਹ ਭੈੜੇ ਕੰਮ ਕਰਨ ਤੋਂ ਝਿਜਕਦੇ ਨਹੀਂ। ਅਤੇ ਜਦੋਂ ਭੈੜੇ ਕੰਮ ਕਰਨਗੇ, ਫਿਰ ਤਾਂ ਬਾਈ ਉਹਨਾਂ ਨੂੰ ਪੁਲਿਸ ਨੇ ਵੀ ਆਵਾਜ਼ ਮਾਰ ਲੈਣੀ ਹੈ, ਫਿਰ ਦੂਜਿਆਂ ਨੇ ਵੀ ਨਫ਼ਰਤ ਕਰਨੀ ਹੈ। ਲਓ, ਇੱਕ ਪੰਗਤੀ ਹੀ ਜੀਵਨ ਨੂੰ ਸਵਾਰ ਦਿੰਦੀ। ਫਿਰ ਮਹਾਰਾਜ ਕਹਿੰਦੇ, ਡੱਡਾ ਡਰ ਉਪਜੈ ਡਰ ਜਾਈ, ਨਿਡਰ ਹੁਆ ਡਰ ਰਿਹਾ ਸਮਾਈ। ਡੱਡੇ ਅੱਖਰ ਦੁਆਰਾ ਮਹਾਰਾਜ ਸਿੱਖਿਆ ਦਿੰਦੇ ਨੇ, ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦਾ ਗੁਰੂ ਦਾ ਡਰ ਪੈਦਾ ਹੋ ਗਿਆ, ਉਹਨਾਂ ਦਾ ਸੰਸਾਰ ਦਾ ਡਰ ਦੂਰ ਹੋ ਗਿਆ। ਅਤੇ ਜਿਹੜੇ ਕਹਿੰਦੇ ਅਸੀਂ ਕਿਸੇ ਤੋਂ ਡਰਦੇ ਨਹੀਂ, ਉਹਨਾਂ ਨੂੰ ਹਰ ਵੇਲੇ ਡਰ ਚੰਬੜਿਆ ਰਹਿੰਦਾ। ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਿਆ। ਮੈਂ ਕੋਈ ਬਾਹਰਲੀ ਕਿਤਾਬ ਕਤੂਬ ਨਹੀਂ ਪੜ੍ਹਦਾ ਹੈਗਾ, ਤੁਹਾਨੂੰ ਮੈਂ ਦੱਸਦਾ। ਮੈਂ ਤਾਂ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਸੇਧ ਲੈਂਦਾ, ਔਰ ਉਹ ਸੇਧ ਐਸੀ ਇਕੱਟ ਹੈ, ਐਸੀ ਪੱਥਰ 'ਤੇ ਲੀਕ ਹੈ, ਉਹਨੂੰ ਕੋਈ ਦੁਨੀਆ ਦੀ ਤਾਕਤ ਚੈਲੇਂਜ ਹੀ ਨਹੀਂ ਕਰ ਸਕਦੀ। ਮਹਾਰਾਜ ਨੇ ਡੱਡਾ ਡਰ ਉਪਜੈ ਡਰ ਜਾਈ, ਨਿਡਰ ਹੁਆ ਡਰ ਰਿਹਾ ਸਮਾਈ। ਅਸੀਂ ਨਿਡਰ ਨਹੀਂ ਹੋਣਾ, ਅਸੀਂ ਗੁਰੂ ਦੇ ਡਰ ਵਿੱਚ ਰਹਿਣਾ, ਅਸੀਂ ਗੁਰੂ ਦੇ ਭੈ ਵਿੱਚ ਰਹਿਣਾ। ਜੇ ਪੰਜ ਪਿਆਰਿਆਂ ਨੇ ਸਾਨੂੰ ਜਿਨ੍ਹਾਂ ਕੰਮਾਂ ਤੋਂ ਰੋਕਿਆ ਉਹਨਾਂ ਤੋਂ ਰੁਕਣਾ, ਅਤੇ ਜਿਹੜੇ ਕੰਮ ਕਰਨ ਲਈ ਕਿਹਾ ਉਹ ਕਰਨੇ ਹਨ, ਬਸ ਇਹ ਮਰਿਆਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਭਾਈ ਡੂਬੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ। ਹੁਣ ਜਿਹੜੇ ਭੈ ਵਿੱਚ ਰਹਿਣਗੇ, ਉਹਨਾਂ ਉੱਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ, ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਹੋਵੇਗੀ ਉਹ ਤਰ ਜਾਣਗੇ। ਥੋੜ੍ਹਾ ਥੋੜ੍ਹਾ ਆਪਣੇ ਇਤਿਹਾਸ ਨੂੰ ਵੀ ਟੱਚ ਕਰਿਆ ਕਰੋ। ਦੇਖੋ, ਤੁਹਾਡੇ ਸਾਹਮਣੇ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ, ਉਹਨਾਂ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਸਾਡੇ ਲਈ ਤਾਂ ਉਹ ਸਤਿਕਾਰਯੋਗ ਹੀ ਨੇ। ਪਰ ਜੋ ਸਤਿਕਾਰ ਭਾਈ ਲਹਿਣਾ ਜੀ ਨੂੰ ਮਿਲਿਆ, ਉਹ ਨਹੀਂ ਲੈ ਸਕੇ। ਕਿਉਂ ਨਹੀਂ ਲੈ ਸਕੇ? ਕਿਉਂਕਿ ਪੁੱਤਰੀ ਕੌਲ ਨਾ ਪਾਲਿਓ, ਘਰ ਪੀਰੋਂ ਕੰਨ ਮੁਰਟੀ। ਉਹਨਾਂ ਨੇ ਗੁਰੂ ਕੇ ਬਚਨ ਨਹੀਂ ਮੰਨੇ। ਇਹਦੇ 'ਚ ਕੋਈ ਲੁਕੋ ਛੁਪੋ ਵਾਲੀ ਗੱਲ ਨਹੀਂ। ਅੱਜ ਅਸੀਂ ਗੁਰੂਆਂ ਤੋਂ ਅਤੇ ਗੁਰੂਆਂ ਦੇ ਸਿੱਖਾਂ ਤੋਂ ਵੀ ਬਾਬਾ ਸ੍ਰੀ ਚੰਦ ਜੀ ਨੂੰ ਬਹੁਤ ਉੱਚੇ ਕਰ ਰਹੇ ਹਾਂ। ਮੈਂ ਨਹੀਂ ਆਉਂਦਾ, ਨਾ ਕਰੋ, ਪਰ ਧਿਆਨ ਰੱਖੋ, ਜੇ ਉਹ ਇੰਨੇ ਮਹਾਨ ਪੂਜਨੀਕ ਸਨ ਤਾਂ ਫਿਰ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਨਾ ਇਹ ਸਨਮਾਨ ਦਿੱਤਾ? ਨਹੀਂ, ਇੱਥੇ ਤਾਂ ਸਨਮਾਨ ਉਹਨਾਂ ਦਾ ਹੈ ਜਿਹੜੇ ਗੁਰੂ ਦੇ ਦੱਸੇ ਮਾਰਗ 'ਤੇ ਚੱਲੇ। ਕਈਆਂ ਨੂੰ ਰੋਕਣ ਵਾਲੇ ਵੀ ਆਉਂਦੇ ਨੇ, ਕਹਿੰਦੇ ਨੇ ਇੱਕ ਦਿਨ ਗੁਰੂ ਪਾਤਸ਼ਾਹ ਜੀ ਦੀ ਸੰਗਤ ਬੜੀ ਆਈ, ਵਰਖਾ ਬੜੀ ਹੋ ਗਈ, ਲੰਗਰ ਨਹੀਂ ਤਿਆਰ ਹੋ ਸਕਿਆ। ਮਹਾਰਾਜ ਨੇ ਆਖਿਆ, ਬੇਟਾ ਸ੍ਰੀ ਚੰਦ, ਲੰਗਰ ਬਿਨਾਂ ਸੰਗਤ ਵਿਆਕੁਲ ਹੋ ਗਈ ਹੈ, ਅਤੇ ਤੁਸੀਂ ਇਉਂ ਕਰੋ, ਆਹ ਦਰਖਤ 'ਤੇ ਚੜ੍ਹ ਕੇ ਇਹਨੂੰ ਹਲੂਣਾ ਦਿਓ, ਪਦਾਰਥ ਡਿੱਗਣਗੇ, ਸੰਗਤ ਖਾ ਲਏ। ਆਂਦੇ, ਬਾਪੂ ਜੀ ਤੁਹਾਡੀ ਉਮਰ ਵੱਡੀ ਹੋ ਗਈ ਹੈ, ਸਾਡਾ ਜਲੂਸ ਕਢਾਓਗੇ? ਦਰਖਤਾਂ ਤੋਂ ਵੀ ਕਦੇ ਇਸ ਤਰ੍ਹਾਂ ਡਿੱਗਿਆ? ਉਹੀ ਹੁਕਮ ਕੀਤਾ ਭਾਈ ਲਹਿਣਾ ਜੀ ਨੂੰ, ਉਹ ਫਟ ਚਲੇ ਗਏ। ਉਹ ਬਾਬਾ ਸ੍ਰੀ ਚੰਦ ਲਖਮੀ ਦਾਸ ਆਵਾਜ਼ ਮਾਰ ਕੇ ਕਹਿੰਦੇ ਨੇ, ਉਹ ਲੈਣਿਆ ਕੁਝ ਆਪਣੇ ਦਿਮਾਗ ਤੋਂ ਕੰਮ ਲੈ, ਦਰਖਤਾਂ ਤੋਂ ਵੀ ਕਦੇ ਮਠਿਆਈਆਂ ਚੜੀਆਂ? ਅਤੇ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਕਿਹਾ, ਆਖਿਆ, ਮੈਨੂੰ ਮਠਿਆਈਆਂ ਨਾਲ ਕੋਈ ਵਾਸਤਾ ਨਹੀਂ, ਮੈਨੂੰ ਤਾਂ ਗੁਰੂ ਦਾ ਹੁਕਮ ਮੰਨਣ ਨਾਲ ਵਾਸਤਾ। ਲਓ, ਗੱਲ ਇੰਨੀ ਹੈ, ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਲਈ ਰਸਤਾ ਸਾਫ਼ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣੇ ਬੂਢੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ। ਬਈ ਜਿਨ੍ਹਾਂ 'ਤੇ ਫਿਰ ਵਾਹਿਗੁਰੂ ਦੀ ਕਿਰਪਾ ਹੋ ਗਈ, ਗੁਰੂ ਦੀ ਨਜ਼ਰ ਹੋ ਗਈ, ਉਹ ਸੰਸਾਰ ਸਮੁੰਦਰ ਤੋਂ ਤਰ ਗਏ।
ਪੀ ਤੂੰ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾਹ।
ਅਸੀਂ ਤੇ ਹੇ ਮਾਲਕ ਤੇਰੀ ਸਿਫਤ ਸਲਾਹ ਕਰਨੀ, ਦੁੱਖ ਸੁੱਖ ਤੇਰੀ ਆਗਿਆ ਹੈ, ਦੁੱਖ ਸੁੱਖ ਸਾਡੇ ਕੀਤੇ ਕਰਮਾਂ ਦਾ ਫਲ ਹੈ। ਅਸੀਂ ਕਹਿੰਦਾ ਨਹੀਂ ਜੀ, ਵਾਹਿਗੁਰੂ ਨੇ ਸਾਡੇ 'ਤੇ ਨਾਰਾਜ਼ਗੀ ਕੀਤੀ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਕਿਰਤ ਕਰਮ ਕੇ ਵੀ ਛੋੜੇ, ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੀਆਂ ਕਰਤੂਤਾਂ ਕਰਕੇ ਤੁਹਾਡੇ ਤੋਂ ਵਿਛੜ ਗਏ ਹਾਂ, ਤੁਸੀਂ ਕਿਰਪਾ ਕਰੋ। ਸਤਿਗੁਰ ਆਇਓ ਸ਼ਰਨ ਤੁਹਾਰੀ। ਅਸੀਂ ਕਹਿੰਦੇ ਸਤਿਗੁਰ ਆਇਓ ਸ਼ਰਨ ਤੁਹਾਰੀ, ਨਹੀਂ, ਸਤਿਗੁਰ ਸੰਬੋਧਨ ਕਰੋ। ਸੰਬੋਧਨ ਕਰਨ ਦਾ ਤਰੀਕਾ ਹੈ ਕਿ ਅਖੀਰਲੇ ਅੱਖਰ ਦਾ ਔਂਕੜ ਹਟ ਜਾਏਗਾ, ਵੇਖ ਲਿਆ ਜੇ ਜਾ ਕੇ। ਇੱਥੇ ਸਤਿਗੁਰ ਦਾ ਰਾਰਾ ਮੁਕਤਾ ਹੈ, ਜਿਹਦਾ ਮਤਲਬ ਹੈ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਏ ਹਮਾਰੀ ਰਾਓ। ਜੇ ਗੁਰੂ ਪੁੱਛ ਵੀ ਲਵੇ ਹੁਣ ਤਾਂ ਕਿੱਥੇ ਭਟਕਦੇ ਰਹੇ ਹੋ, ਇੰਨੀ ਦ੍ਰਿੜਤਾ ਸਿੱਖ ਦੇ ਅੰਦਰ ਆ ਜਾਏ। ਅਵਰ ਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਜੇ ਸਤਿਗੁਰੂ ਕੋਈ ਪੁੱਛ ਪੜਤਾਲ ਵੀ ਕਰਨ, ਅੱਗੋਂ ਜਵਾਬ ਨਹੀਂ ਦੇਣਾ, ਅਸੀਂ ਤਾਂ ਗਿਣਤੀਆਂ ਮਿਣਤੀਆਂ 'ਚ ਪੈ ਜਾਂਦੇ ਜੀ, ਕੰਮ ਦੇਖੋ ਗਲਤ ਕੀਤਾ ਨਹੀਂ, ਅਸੀਂ ਤਾਂ ਕਦੇ ਉੱਥੇ ਗਏ ਨਹੀਂ, ਅੱਜ ਐਵੇਂ ਹੀ ਕਰੀ। ਨਹੀਂ, ਲੇਖਾ ਛੋੜ ਅਲੇਖਾ ਛੂਟੈਂ, ਹਮ ਨਿਰਗੁਣ ਲਿਓ ਉਵਾਰੀ। ਸਤਿਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ। ਨਾਨਕ ਦਾ ਸੰਤ ਪਾਤਸ਼ਾਹ ਪਰਿਓ, ਰਾਖ ਲੈ ਹੋਏ ਬਾਰੀ। ਹੇ ਵਾਹਿਗੁਰੂ, ਕਿਰਪਾ ਕਰੋ, ਸਾਡੇ ਲੇਖੇ ਨਾ ਕਰੋ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਰੀਕਾ ਦੱਸ ਦਿੱਤਾ, ਭੀ ਤੂੰ ਹੈ ਸਾਲਾਣਾ ਪਿਆਰੇ, ਭੀ ਤੇਰੀ ਸਾਲਾ। ਹਰ ਅਵਸਥਾ ਵਿੱਚ, ਹਰ ਹਾਲਤ ਵਿੱਚ ਮਾਲਕ ਤੇਰੀ ਸਿਫਤ ਸਲਾਹ ਕਰਨੀ, ਔਰ ਇਹ ਸਿਫਤ ਸਲਾਹ ਕਰਨੀ ਜਿਹੜੀ ਹੈ, ਇਹ ਮਾਨੋ ਉਸ ਜਹਾਜ਼ 'ਤੇ ਸਵਾਰ ਹੋਣ ਦਾ ਤਰੀਕਾ ਹੈ। ਔਰ ਜਿਹੜਾ ਉਸ ਜਹਾਜ਼ 'ਤੇ ਸਵਾਰ ਹੋਵੇਗਾ, ਪੜ੍ਹਦੇ ਰੋਜ਼ਾਂ ਵਾਹਿਗੁਰੂ ਨਾਮ ਜਹਾਜ਼ ਹੈ, ਭਾਵੇਂ ਬਾਣੀ ਦੀ ਪੰਕਤੀ ਨਹੀਂ ਪਰ ਸਾਨੂੰ ਕਿਸੇ ਗੁਰਮੁਖ ਨੇ ਪੜ੍ਹਾਈ ਸੁਣਾਈ, ਅਸੀਂ ਪੜ੍ਹੀ ਜਾਂ। ਭਾਈ ਗੱਲ ਇਹ ਕਿ ਜਹਾਜ਼ 'ਤੇ ਹੈ, ਪਰ ਜਹਾਜ਼ 'ਤੇ ਜਿਹੜੇ ਚੜ੍ਹਨਗੇ ਸ਼ਰਧਾ ਸਹਿਤ ਨਿਸ਼ਚੈ ਸਹਿਤ, ਉਹ ਪਾਰ ਹੋ ਜਾਣਗੇ। ਅੱਗੇ ਚਲੋ ਜੀ।
ਵਿਣ ਬੋਹਿਥ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ।
ਬਈ ਬਿਨਾਂ ਬੋਹੇ ਤੋਂ, ਹੁਣ ਬੋਹਿਤ ਤਾਂ ਇੱਕ ਸਮਝਾਉਣ ਦਾ ਤਰੀਕਾ ਹੈ, ਇੱਥੇ ਪਰਮਾਤਮਾ ਦਾ ਨਾਮ ਰੂਪੀ ਬੋਹਿਤ ਹੈ, ਇੱਥੇ ਗੁਰੂ ਦੀ ਆਗਿਆ ਰੂਪੀ ਬੋਹਿਤ ਹੈ। ਜਿਹੜੇ ਉਹਦੇ 'ਤੇ ਨਹੀਂ ਸਵਾਰ, ਜਿਹੜੇ ਉਹਦੇ ਨਾਲ ਸੰਬੰਧ ਨਹੀਂ ਜੋੜਨਗੇ, ਉਹ ਤਾਂ ਫਿਰ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਜਾਣਗੇ।
ਰਹਾਓ ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਈ।
ਫਿਰ ਵੀ ਫੈਸਲਾ ਹੋ ਗਿਆ ਵੀ ਸਾਲਾਹੀ ਸਾਲਾਹਣਾ ਪਿਆਰੇ, ਸਲਾਉਣਾ ਕਿਸ ਨੂੰ ਹੈ? ਇੱਕ ਵਾਹਿਗੁਰੂ ਅਕਾਲ ਪੁਰਖ। ਇਸੇ ਲਈ ਤਿੰਨ ਗੱਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਹੀਆਂ, ਤਿੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਹੀਆਂ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਿਹਾ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਾਈਨਲ ਟੱਚ ਦਿੱਤਾ ਅਤੇ ਆਖਿਆ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਕਾਲਸ। ਸਿੱਖ ਨੇ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਵਡਿਆਈ ਨਹੀਂ ਕਰਨੀ। ਜਦੋਂ ਵੀ ਜੀ ਕਰੇ, ਜਦੋਂ ਵੀ ਮਨ ਬਣ ਆਵੇ, ਬਸ ਇੱਕ ਤੇ ਇੱਕ ਨੂੰ ਸਲਾਉਣਾ, ਅਤੇ ਇੱਕ ਨੂੰ ਸਲਾਉਣ ਦੇ ਤਰੀਕੇ ਜੁਗਤੀਆਂ ਸਮਝਾਈਆਂ ਨੇ। ਆਖਿਆ ਤੁਧ ਬਿਨ ਦੂਜਾ ਨਾਹੀਂ ਕੋਏ, ਤੁਧ ਬਿਨ ਦੂਜਾ ਨਾਹੀਂ ਕੋਏ। ਤੂੰ ਕਰਤਾਰ ਕਰੈਂ ਸੋ ਹੋਏ, ਤੂੰ ਕਰਤਾਰ ਕਰੈਂ ਸੋ ਹੋਏ। तेरा जोर तेरी मन टेक, तेरा जोर तेरी मन टेक। सदा सदा जप नानक एक, सदा सदा जप नानक एक। बाणी विच जप तीन रूपा विच आउंदा है, एक जप पप्पे नूं औंकण नाल, एक जप पप्पा मुक्ता, एक जप पप्पे नूं सियारी नाल। जिथे जप दे पप्पे नूं औंकण होवेगा वह नाउन, जिवें बाणी दा नाम है जप, फिर उस थान बाणी आउंदा असंख जप, उत्थे पप्पा मुक्ता है, उत्थे बहुते जपां दी गल। पर जिथे एको जप एको साला, उत्थे जप दे पप्पे नूं सियारी है। तो गल की गुरु के सिख ने उस अकाल पुरख तो बिना होर दूजे की सिफत नहीं करनी। महाराज कह रहे ने साला ही सालाना प्यारे, दूजा अवर न कोए, होर दूजा कोई नहीं। जे नमस्कार करनी तो उसनू करो, जे गुण गायन करने तो उससे करो। वंदना हर वंदना गुण गावो गोपाल राय, रहाओ वडे भाग भेटे गुरदेवा। अज असी की करते हैं, गुरु की हजूरी विच ही बंदियां दी सिफत शुरू कर दिंदे आं, बंदियां दे गुण गायन करन लग पैंदे ना। भाई जे कोई चंगा है तो भी उहदी कृपा है, उन्हें इहदे ते मेहर कीती है, बस इउं करना, सिफत उसे दी करनी है। ध्यान दिओ, पातशाह कहिंदे ने मेरे प्रभ सालाहन से भले प्यारे, सच रत शब्द रते रंग होए। जिहड़े उस मेरे वाहिगुरू अकाल पुरख की सिफत सलाह करनगे वो भले हैं, चंगे हैं। और शब्द रते, शब्द दे ददे नूं सिहारी है, शब्द द्वारा, शब्द की सिख्या दे नाल जिहड़े उस शब्द विच रते जुड़ गए, उन्हां ते परमेश्वर दे प्यार दा रंग चढ़ जाएगा।
तिसकी संगत जे मिलै प्यारे, रस लै तत विलोए।
इहो जिहड़े रंगे होए ने, उन्हां दी जे संगत मिल जाए, उन्हां दी साथ सोसाइटी मिल जाए, बस फिर रस लै तत विलोए। विलोना तुसीं समझदे हो, रिड़कना। ਉਹ ਫਿਰ ਰਿੜਕਦੇ ਹਨ, ਸ਼ਬਦ ਵਿਚਾਰ ਕਰਦੇ ਨੇ ਅਤੇ ਰਸ ਮਾਣਦੇ ਨੇ। ਅਸੀਂ ਭੁੱਲ ਜਾਂਦੇ ਹਾਂ ਹਾਂ, ਪਰ ਇੱਕ ਮੈਂ ਦੇਖਿਆ ਕਿ ਲਗਾਤਾਰ ਸ਼ਬਦ ਦੀ ਵਿਚਾਰ ਹੋਣ ਦੇ ਨਾਲ ਬੜੀ ਵੱਡੀ ਜਾਗਰਤੀ ਆਈ ਹੈ, ਬਹੁਤ ਵੱਡੀ ਤਬਦੀਲੀ ਆਈ ਹੈ। ਆਉਂਦੇ ਨੇ ਜਾਦੂ ਸੋ ਜੋ ਸਿਰ ਚੜ੍ਹ ਬੋਲੇ, ਹੁਣ ਤਾਂ ਆਪ ਲੋਕ ਕਹਿਣ ਲੱਗ ਪਏ ਨੇ ਜੀ, ਜਿੱਦਣ ਦੀ ਸ਼ਬਦ ਦੀ ਕਥਾ ਸੁਣੀ ਹੈ ਨਾ, ਹੋਰ ਕਿਸੇ ਪਾਸੇ ਜਾਣ ਨੂੰ ਹੁਣ ਜੀ ਨਹੀਂ ਕਰਦਾ। ਕਿਉਂਕਿ ਸ਼ਬਦ ਗੁਰੂ ਜੀ ਸਾਨੂੰ ਪ੍ਰੇਰਦੇ ਨੇ, ਬਾਈ ਜੇ ਇੱਥੇ ਆਏ ਹੋ ਤਾਂ ਕੀ ਕਰੋ। ਹਰ ਕਾ ਬੇਲੋਵਨਾ ਬਿਲੋਵੋ ਮੇਰੇ ਭਾਈ, ਹਰ ਕਾ ਬੇਲੋਵਨਾ ਬਿਲੋਵੋ ਮੇਰੇ ਭਾਈ। ਹਰ ਕਾ ਬਿਲੋਵਨਾ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਤੋ ਜਿਹੜੇ ਸ਼ਬਦ ਦੀ ਵਿਚਾਰ ਕਰਨਗੇ ਉਹ ਫਿਰ ਰਸ ਲੈ ਤੱਤ ਵਿਲੋਏ, ਉਹ ਤੱਤ ਨੂੰ ਵਿਲੋ ਲੈਣਗੇ, ਰਿੜਕ ਲੈਣਗੇ, ਲੱਭ ਲੈਣਗੇ, ਔਰ ਉਹਨਾਂ ਨੂੰ ਰਸ ਆਉਣਾ ਸ਼ੁਰੂ ਹੋ ਜਾਏਗਾ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨੀਸਾਣ।
ਸਤਸੰਗ ਜੀ, ਪਰਵਾਨਾ ਉਹ ਰਾਹਦਾਰੀ ਕਾਗਜ਼ ਹੁੰਦਾ ਹੈ ਜਿਹਨੂੰ ਵੇਖ ਕੇ ਕੋਈ ਰੁਕਾਵਟ ਨਹੀਂ, ਅਤੇ ਪਤ ਦੇ ਤੱਤੇ ਨੂੰ ਸਿਹਾਰੀ ਹੈ। ਇਹ ਵੀ ਅੱਖਰ ਬਾਣੀ 'ਚ ਬਹੁਤ ਰੂਪਾਂ ਵਿੱਚ ਆਉਂਦਾ। ਪਤ ਇੱਜ਼ਤ ਨੂੰ ਵੀ ਕਹਿੰਦੇ ਨੇ, ਪਤ ਪਤੀ ਨੂੰ ਵੀ ਕਹਿੰਦੇ ਨੇ, ਪਤ ਦਰਖਤ ਦੇ ਪੱਤਰਾਂ ਨੂੰ ਵੀ ਕਹਿੰਦੇ ਨੇ, ਪਤ ਪਾਤਰ ਨੂੰ ਵੀ ਕਹਿੰਦੇ ਨੇ। ਪਰ ਦੇਖਣਾ ਹੈ ਕਿ ਕਿਸ ਕਨਸੈਪਟ ਵਿੱਚ ਹੈ। ਇਹ ਉਸ ਮਾਲਕ ਦੇ ਦਰੋਂ ਉਹਨਾਂ ਨੂੰ ਪਰਵਾਨਾ ਮਿਲ ਜਾਂਦਾ, ਉਹਨਾਂ ਦਾ ਨਿਸ਼ਾਨ ਮੋਹਰ ਲੱਗ ਜਾਂਦੀ ਹੈ। ਜਿਨ੍ਹਾਂ 'ਤੇ ਮੋਹਰ ਲੱਗ ਜਾਂਦੀ ਹੈ ਉਹਨਾਂ ਨੂੰ ਫਿਰ ਕੋਈ ਰੋਕਦਾ ਟੋਕਦਾ ਹੀ ਨਹੀਂ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮ ਹੀ ਹੁਕਮ ਪਛਾਣ।
ਉਹ ਆਇਆ, ਉਹ ਪ੍ਰਾਣੀ ਉਹ ਗੁਰਮੁਖ ਸੰਸਾਰ ਵਿੱਚ ਆਇਆ ਹੈ, ਔਰ ਆਇਆ ਹੋਇਆ ਜੋ ਕਰਦਾ ਲਿਖ ਲੈ ਜਾਵਣਾ, ਉਹ ਨਾਲ ਲਿਖਿਆ ਜਾਂਦਾ। ਦੇਖੋ ਗੁਰੂ ਨਾਨਕ ਪਾਤਸ਼ਾਹ ਤਾਂ ਬੜੇ ਸੌਖੇ ਤਰੀਕੇ ਨਾਲ ਸਮਝਾਉਂਦੇ ਨੇ, ਪਰ ਸਾਨੂੰ ਪੜ੍ਹਦਿਆਂ ਪੜ੍ਹਦਿਆਂ ਜਪਜੀ ਸਾਹਿਬ ਸਾਰੀ ਉਮਰ ਹੋ ਗਈ, ਅਸੀਂ ਉਹਦੇ ਵੱਲ ਧਿਆਨ ਹੀ ਨਹੀਂ ਕਰਦੇ। ਮਹਾਰਾਜ ਕਹਿੰਦੇ ਸੁਣੋ ਭਾਈ, ਰਾਤੀ ਰੋਤੀ ਥੇਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮਸਾਲ ਹੈ, ਧਰਮ ਕਮਾਉਣ ਦੀ ਜਗ੍ਹਾ, ਅਤੇ ਜਿਹੜੇ ਧਰਮ ਕਮਾਉਣਗੇ ਉਹਨਾਂ ਨੂੰ ਫਿਰ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਪਰਮਾਤਮਾ ਦੀ ਦਰਗਾਹ ਵਿੱਚ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ। ਉਹਨਾਂ ਉੱਤੇ ਮਿਹਰ ਦੀ ਨਜ਼ਰ ਹੋਵੇਗੀ, ਨਿਸ਼ਾਨ ਪੈ ਜਾਏਗਾ, ਅਤੇ ਉਹਨਾਂ ਨੂੰ ਭਾਈ ਕੋਈ ਰੋਕੇਗਾ ਨਹੀਂ। ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ। ਉਹਨਾਂ ਨੇ ਇਸ ਸੰਸਾਰ ਵਿੱਚ ਆ ਕੇ ਉਸ ਹੁਕਮੀ ਦੇ ਹੁਕਮ ਨੂੰ ਪਛਾਣ ਲਿਆ ਵੀ ਸਾਨੂੰ ਕਿਉਂ ਭੇਜਿਆ ਪਰਮਾਤਮਾ ਨੇ, ਸਾਨੂੰ ਕਿਉਂ ਇੱਥੇ ਮਨੁੱਖਾ ਜਨਮ ਦਿੱਤਾ, ਉਹਨਾਂ ਨੂੰ ਸਮਝ ਆ ਗਈ ਹੈ।
ਗੁਰ ਬਿਨਾ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਪਾਤਸ਼ਾਹ ਨਾਲ ਹੀ ਕਹਿੰਦੇ ਨੇ ਬਈ, ਗੁਰੂ ਦੇ ਦੱਸੇ ਤੋਂ ਬਿਨਾਂ ਹੁਕਮ ਦੀ ਪਛਾਣ ਨਹੀਂ ਆਉਂਦੀ। ਅਨੇਕਾਂ ਗੁਰਸਿੱਖ ਗੁਰਸਿੱਖੀ ਦੇ ਰੂਪ 'ਚ ਫਿਰਦੇ ਨੇ, ਭਟਕ ਰਹੇ ਨੇ, ਕੋਈ ਕਿਧਰੇ ਜਾ ਰਿਹਾ, ਕੋਈ ਕਿਧਰੇ ਜਾ ਰਿਹਾ, ਜਿੱਥੇ ਵੇਖੋ ਸਿੱਖ ਹੀ ਲੈਣ 'ਚ ਲੱਗੇ ਹੋਏ ਨੇ। ਮੈਂ ਇੱਕ ਜਗ੍ਹਾ ਗਿਆ, ਦੇਖਿਆ ਬੜੀ ਭੀੜ ਅਤੇ ਗਾਤਰੇ ਕਿਰਪਾਨਾਂ ਵੀ ਪਾਈਆਂ ਹੋਈਆਂ, ਅੰਮ੍ਰਿਤਧਾਰੀ ਵੀ। ਮੈਂ ਕਿਹਾ ਇੱਥੇ ਕਿਵੇਂ ਆਏ ਹੋ ਜੀ? ਅੱਜ ਹੀ ਗੁਰੂ ਪੁੰਨਿਆ ਹੈ, ਅਸੀਂ ਗੁਰੂ ਪੂਜਣ ਆਇਆ। ਮੈਂ ਕਿਹਾ ਹੈ, ਨਾਲੇ ਗਾਤਰੇ ਕਿਰਪਾਨ ਨਾਲੇ ਗੁਰੂ ਪੂਜਣ ਆਇਓ, ਸਿੱਖਾਂ ਵਿੱਚ ਤਾਂ ਕੋਈ ਗੁਰੂ ਪੁੰਨਿਆ ਹੈ ਨਹੀਂ। ਅਸੀਂ ਤਾਂ ਰੋਜ਼ ਗੁਰੂ ਨੂੰ ਪੂਜਣਾ, ਰੋਜ਼ ਗੁਰੂ ਨੂੰ ਮੰਨਣਾ। ਇੱਕ ਪੁੰਨਿਆ ਵਾਲੇ ਦਿਨ ਜਾ ਕੇ ਉੱਥੇ ਨਰੀਅਲ ਰੱਖਣਾ, ਤਿਉਹਾਰ ਦੇਣਾ, ਇਹ ਸਿੱਖੀ ਨਹੀਂ ਹੈਗੀ, ਇਹ ਤਾਂ ਭੇਡਾ ਚਾਲ ਹੈ। ਚਲਤੇ ਕੇ ਪਿੱਛੇ ਚਲੇ ਲੋਕਨ ਕੀ ਭੇਡਾ ਚਾਲ। ਤੋ ਗੁਰੂ ਸਾਹਿਬ ਕੀ ਕਹਿ ਰਹੇ ਨੇ, ਭਾਈ ਗੁਰਬਿਨ ਹੁਕਮ ਨਾ ਬੂਝੀਐ ਪਿਆਰੇ। ਗੁਰੂ ਦੀ ਸ਼ਬਦ ਵਿਚਾਰ ਕਰਕੇ, ਗੁਰੂ ਦੀ ਸੰਗਤ ਕਰਕੇ ਹੁਕਮ ਨੂੰ ਬੁੱਝਿਆ ਜਾਂਦਾ, ਅਤੇ ਜਿਹੜੇ ਹੁਕਮ ਨੂੰ ਬੁੱਝ ਕੇ ਉਹਦੇ ਸੱਚੇ ਨਾਲ ਜੁੜਦੇ ਨੇ, ਪਰ ਉਹਨਾਂ 'ਚ ਸੱਚਾ ਤਾਣ ਬਾਲਾ ਜਾਂਦਾ ਹੈ।
ਹੁਕਮ ਹੈ ਅੰਦਰ ਨਿਮਿਆ ਪਿਆਰੇ, ਹੁਕਮ ਹੈ ਉਦਰ ਮਜ਼ਾਰ।
ਇਹ ਸਾਰੀ ਖੇਡ ਹੁਕਮ ਦੀ ਹੈ। ਜੀਵ ਹੁਕਮ ਵਿੱਚ ਹੀ ਆ ਕੇ ਮਾਤਾ ਦੇ ਘਰ ਵਿੱਚ ਟਿਕਦਾ, ਨਿਮਦਾ ਹੈ, ਮੁੱਢ ਵੱਜਦਾ ਹੈ, ਹੁਕਮ ਵਿੱਚ ਹੀ 10 ਮਹੀਨੇ 9 ਮਹੀਨੇ ਰਹਿੰਦਾ ਹੈ, ਅਤੇ ਹੁਕਮ ਵਿੱਚ ਹੀ ਸਾਰੀ ਖੇਡ ਕਰਦਾ। ਪਰ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ,
ਹੁਕਮ ਹੈ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ।
ਹੁਕਮ ਵਿੱਚ ਹੀ ਜਨਮ ਲੈਂਦਾ, ਹੁਕਮ ਵਿੱਚ ਹੀ ਉਦੋ ਸਿਰ ਕੈ ਭਾਰ। ਉਦੋ ਦਾ ਮਤਲਬ ਹੈ ਉਲਟਾ ਹੋ ਕੇ ਸਿਰ ਦੇ ਭਾਰ। ਮਾਤਾ ਦੇ ਗਰਭ ਵਿੱਚ ਜੀਵ ਪੁੱਠਾ ਲਟਕਿਆ ਰਹਿੰਦਾ, ਕਹਿੰਦੇ ਵੀ ਸਭ ਹੁਕਮ ਦੀ ਖੇਡ ਹੈ। ਪਰਮਾਤਮਾ ਨੇ ਇਸ ਤਰ੍ਹਾਂ ਦੀ ਹੀ ਮਰਿਆਦਾ ਰਚਨਾ ਬਣਾਈ ਹੈ।
ਗੁਰਮੁਖ ਦਰਗਾਹ ਜਾਣੀਐ ਪਿਆਰੇ, ਚੱਲੈ ਕਾਰਜ ਸਾਰ।
ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਗੁਰੂ ਦੇ ਮੁੱਖ ਤੋਂ ਉਚਰੇ ਹੋਏ ਬਚਨਾਂ ਨੂੰ ਮੰਨ ਲਿਆ, ਦਰਗਾਹ ਜਾਣੀਐ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਜਾਣੇ ਜਾਂਦੇ ਨੇ, ਤਥਾ ਦਰਗਾਹ ਦੇ ਭੇਤੀ ਹੁੰਦੇ ਨੇ, ਔਰ ਉਹ ਆਪਣੇ ਜੀਵਨ ਦਾ ਕਾਰਜ ਸਵਾਰ ਕੇ ਸੰਸਾਰ ਤੋਂ, ਉਹਨਾਂ ਲਈ ਅਸੀਂ ਕਹਿ ਸਕਦੇ ਹਾਂ ਬਈ ਗੁਰਮੁਖ ਦਾ ਆਉਣਾ ਸਫਲ ਹੈ। ਅਸੀਂ ਹਰ ਇੱਕ ਲਈ ਗੁਰਮੁਖ ਦਾ ਆਉਣਾ ਸਫਲ, ਅਸੀਂ ਹਰ ਇੱਕ ਲਈ ਪੜ੍ਹਦੇ ਹਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਭਾਵੇਂ ਸਾਰੀ ਉਮਰ ਸ਼ਰਾਬਾਂ ਪੀਤੀਆਂ ਹੋਣ ਭੈੜੇ, ਫਿਰ ਵੀ ਅਸੀਂ ਨਹੀਂ। ਇੱਥੇ ਤਾਂ ਸਪਸ਼ਟ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੋ ਅੱਖਰਾਂ ਉੱਤੇ ਹੈ। ਇੱਕ ਮਨਮੁੱਖ ਹੈ, ਇੱਕ ਗੁਰਮੁੱਖ ਹੈ। ਜਿਹੜਾ ਗੁਰੂ ਦੇ ਦੱਸੇ ਅਨੁਸਾਰ ਚੱਲਿਆ ਉਹ ਆਪਣਾ ਕਾਰਜ ਸਵਾਰ ਕੇ ਜਾਂਦਾ ਹੈ।
ਹੁਕਮ ਹੈ ਅੰਦਰ ਆਇਆ ਪਿਆਰੇ, ਹੁਕਮ ਹੈ ਜਾਂਦੋ ਜਾਏ।
ਹੁਕਮ ਹੈ ਅੰਦਰ, ਹੁਕਮ ਦੇ ਅੰਦਰ ਮਾਲਕ ਦੀ ਰਜ਼ਾ ਵਿੱਚ ਹੀ ਆਇਆ ਅਤੇ ਹੁਕਮ ਵਿੱਚ ਹੀ ਜੀਵਨ ਯਾਤਰਾ ਪੂਰੀ ਕਰਕੇ ਚਲਾ ਜਾਂਦਾ ਹੈ।
ਹੁਕਮ ਹੈ ਬੰਨ ਚਲਾਈਐ ਪਿਆਰੇ, ਮਨਮੁੱਖ ਲਹਿ ਸਜਾਏ।
ਗੱਲ ਨਾਲ ਦੀ ਨਾਲ ਸਪਸ਼ਟ ਹੋ ਜਾਂਦੀ। ਇੱਕ ਉਹ ਨੇ ਜਿਹੜੇ ਆਉਂਦੇ ਨੇ ਮਾਲਕ ਜਿੰਨੀ ਦੇਰ ਤੂੰ ਰੱਖਣਾ ਰਹਿਣਾ ਜਦੋਂ ਤੂੰ ਸਦੇਂਗਾ ਤਿਆਰ, ਪਰ ਇੱਕ ਉਹ ਨੇ ਜਿਹੜੇ ਇੱਥੋਂ ਜਾਣ ਲਈ ਤਿਆਰ ਨਹੀਂ, ਉਹਨਾਂ ਨੂੰ ਫਿਰ ਬੰਨ ਕੇ ਲਿਜਾਇਆ ਜਾਂਦਾ। ਉਹਨਾਂ ਦਾ ਚਿੱਤ ਤਾਂ ਇੱਥੇ ਰਹਿੰਦਾ ਪਰ ਉਹਨਾਂ ਨੂੰ ਫਿਰ ਹੁਕਮ ਆ ਜਾਂਦਾ, ਉਹਨਾਂ ਨੂੰ ਜਾਣਾ ਪੈਂਦਾ। ਫਿਰ ਅੱਗੇ ਜਾ ਕੇ ਉਹਨਾਂ ਨੂੰ ਹੀ ਪੁੱਛਗਿੱਛ ਹੁੰਦੀ ਹੈ। ਉਹ ਮਨਮੁੱਖ ਮਨ ਦੇ ਪਿੱਛੇ ਲੱਗਣ ਕਰਕੇ ਸਜ਼ਾ ਪ੍ਰਾਪਤ ਕਰਦੇ ਹਨ।
ਹੁਕਮ ਹੈ ਸ਼ਬਦ ਪਛਾਣੀਐ ਪਿਆਰੇ, ਦਰਗਾਹ ਪੈਦਾ ਜਾਏ।
ਆਖਿਆ ਹੁਕਮ ਹੈ ਸ਼ਬਦ ਪਛਾਣੀ। ਦੇਖੋ ਤੁਸੀਂ ਭਾਗਾਂ ਵਾਲੇ ਹੋ, ਸ਼ਬਦ ਦੀ ਵਿਚਾਰ ਕਰ ਰਹੇ ਹੋ, ਇਹ ਠੀਕ ਹੈ। ਕਈਆਂ ਨੇ ਫਿਰ ਵੀ ਆਪਣੀ ਮਨਮਤ ਨਹੀਂ ਛੱਡਣੀ, ਪਰ ਕੁਝ ਵਿਰਲੇ ਸੂਰਮੇ ਉਹ ਹੁਕਮ ਦੀ ਸ਼ਬਦ ਦੀ ਵਿਚਾਰ ਕਰਕੇ ਕਹਿਣਗੇ ਵੀ ਜਦੋਂ ਸਾਡੇ ਗੁਰੂ ਦਾ ਹੁਕਮ ਨਹੀਂ। ਰਾਤ ਇੱਕ ਅਜ਼ੀਜ਼ ਮੇਰੇ ਪਾਸ ਆਇਆ, ਕਹਿੰਦਾ ਜੀ ਸਾਡੇ ਘਰ ਵਿੱਚ ਮਨਮਤ ਬਹੁਤ ਹੈ, ਪਰ ਜਿੱਦਣ ਦਾ ਮੈਂ ਗੁਰਬਾਣੀ ਦੀ ਵਿਚਾਰ ਕਰਨ ਲੱਗਾ ਮੇਰੇ ਗਲੋਂ ਤਾਂ ਸਭ ਲੈ ਗਏ। ਮੈਂ ਤਾਂ ਸਾਰੇ ਕਰਮ ਕਾਂਡ ਪਖੰਡ ਛੱਡ ਦਿੱਤੇ ਨੇ, ਨਾ ਕਿਸੇ ਪੰਡਿਤ ਕੋਲ, ਨਾ ਪਾਂਧੇ ਕੋਲ, ਨਾ ਜੋਤਸ਼ੀ ਕੋਲ, ਨਾ ਸ਼ਨਿਚਰਵਾਰ, ਨਾ ਮੰਗਲਵਾਰ, ਬਸ ਸਭ ਖਤਮ ਹੋ ਗਏ। ਬਸ ਫਿਰ ਜਿਹੜੇ ਇਸ ਤਰ੍ਹਾਂ ਹੁਕਮ ਨੂੰ ਸ਼ਬਦ ਦੁਆਰਾ ਪਛਾਣ ਲੈਣਗੇ ਉਹ ਦਰਗਾਹ ਪੈਦਾ ਜਾਏ, ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਪਹਿਨਾਇਆ ਜਾਏਗਾ, ਸਿਰੋਂ ਪਾਓ ਮਿਲੇਗਾ, ਸ਼ਾਬਾਸ਼ ਮਿਲੇਗੀ।
ਹੁਕਮ ਹੈ ਗਣਤ ਗਣਾਈਐ ਪਿਆਰੇ, ਹੁਕਮ ਹੈ ਹਉਮੈ ਦੋਏ।
ਆਖਿਆ ਬਈ ਹੁਕਮ ਦੇ ਅੰਦਰ ਹੀ ਗਣਤ ਗਣਾਈਐ, ਉਹਨਾਂ ਦੇ ਕੀਤੇ ਕਰਮਾਂ ਦੀ ਗਿਣਤੀ ਕੀਤੀ ਜਾਂਦੀ ਹੈ, ਔਰ ਹੁਕਮ ਦੇ ਅੰਦਰ ਹੀ ਉਹਨਾਂ ਦੀ ਜਿਹੜੀ ਹੋਮੇ ਅਤੇ ਦੁਬਦਾ ਉਹਦਾ ਵੀ ਹਿਸਾਬ ਕਿਤਾਬ ਹੈ।
ਹੁਕਮ ਹੈ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ।
ਪਰਮਾਤਮਾ ਕਦੇ ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰਦਾ। ਗੁਰਬਾਣੀ ਦਾ ਇਹ ਸਿਧਾਂਤ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਕਮੇ ਭਵੈ ਭਵਾਈਐ ਪਿਆਰੇ, ਉਹਦੇ ਹੁਕਮ ਵਿੱਚ ਹੀ ਭਵਾਏ ਜਾਂਦੇ ਹਨ। ਅਤੇ ਅਵਗਣ ਮੁੱਠੀ ਰੋਏ, ਅਵਗਣ ਦੇ ਨਾਲ ਇਹਨੂੰ ਸਿਆਰੀ ਹੈ, ਅਵਗਣਾਂ ਵਿੱਚ ਠੱਗੀ ਹੋਈ ਲੁੱਟੀ ਹੋਈ ਜੀਵਾਤਮਾ ਜਿਹੜੀ ਹੈ ਉਹ ਰੋਂਦੀ ਹੈ।
ਹੁਕਮ ਸਿੰਜਾ ਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਹੁਕਮ ਸਿੰਜਾਪੈ ਸ਼ਾਹ ਕਾ, ਸਿੰਘ ਸਾਹਿਬ ਨੇ ਬੜਾ ਕਲੀਅਰ ਕਰਕੇ ਨਿੰਜਾ ਅੱਖਰ ਬੋਲਿਆ, ਆਮ ਲੋਕਾਂ ਕੋਲੋਂ ਬੋਲਿਆ ਹੀ ਨਹੀਂ ਜਾਂਦਾ। ਉਹ ਕਹਿੰਦੇ ਜੀ ਇਹਨੂੰ ਕਿਵੇਂ ਬੋਲੀਏ? ਮੈਂ ਤਾਂ ਹਮੇਸ਼ਾ ਦੱਸ ਦਿੰਦਾ ਵੀ ਇਹਦੇ ਬੋਲਣ ਦਾ ਤਰੀਕਾ ਹੈ ਵੀ ਦੋਵੇਂ ਦੰਦ ਬੰਦ ਕਰੋ, ਅੰਦਰੋਂ ਜੀਵ ਲਓ, ਨਿੰਜਾ। ਹੁਕਮ ਸਿੰਜਾਪੈ, ਜਿਹੜੇ ਸ਼ਬਦ ਦੀ ਵਿਚਾਰ ਕਰਨਗੇ ਉਹਨਾਂ ਨੂੰ ਹੁਕਮ ਦੀ ਪਛਾਣ ਆ ਜਾਏਗੀ, ਜਿਹੜੇ ਹੁਕਮ ਦੀ ਪਛਾਣ ਕਰਨਗੇ ਉਹ ਫਿਰ ਸੱਚ ਮਿਲੇ ਵਡਿਆਈ ਹੋਏ, ਉਹ ਸੱਚ ਨਾਲ ਇੱਕਮਿਕ ਹੋ ਜਾਣਗੇ, ਉਹਨਾਂ ਦੀ ਇੱਥੇ ਵੀ ਸ਼ੋਭਾ ਅਤੇ ਉੱਥੇ ਵੀ ਸ਼ੋਭਾ ਹੋਏਗੀ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਓ।
ਇਹ ਠੀਕ ਹੈ ਕਿ ਉਸ ਨੂੰ ਆਖਣਾ ਬਿਆਨ ਕਰਨਾ ਔਖਾ ਕਿਹਾ ਜਾਂਦਾ। ਕਿਵੇਂ ਸੁਣੀਏ, ਇੱਥੇ ਕਿਉਂ ਦਾ ਮਤਲਬ ਕਿਵੇਂ ਸੁਣੀਏ ਸੱਚੇ ਨਾਮ ਨੂੰ? ਬਈ ਆ ਜਿੱਥੇ ਤੁਸੀਂ ਸੰਗਤ ਵਿੱਚ ਬੈਠੇ ਹੋ, ਜਿੱਥੇ ਜਿੱਥੇ ਰਹਿੰਦੇ ਹੋ, ਸਭ ਜਗ੍ਹਾ ਸੰਗਤ ਬਣਾਓ। ਬਹੁਤ ਚੰਗੀ ਪ੍ਰੇਰਨਾ ਮਿਲੀ ਹੈ। ਹੁਣ ਸਹਿਜ ਪਾਠ ਲੋਕ ਪਹਿਲਾਂ ਵੀ ਕਰਦੇ ਸਨ, ਪਰ ਹੁਣ ਜਦੋਂ ਮੀਡੀਆ ਰਾਹੀਂ ਤੁਹਾਨੂੰ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਸੁਣਨ ਦਾ ਮੌਕਾ ਮਿਲੇਗਾ, ਤੁਸੀਂ ਹੋਰ ਵਧੇਰੇ ਗੁਰੂ ਸ਼ਬਦ ਦੇ ਨੇੜੇ ਹੋਵੋਗੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਆਖਣ ਔਖਾ ਆਖੀਐ ਪਿਆ। ਮੈਂ ਤਾਂ ਕਹਿੰਦਾ ਜਦੋਂ ਤੱਕ ਕਿਸੇ ਕੰਮ ਨੂੰ ਨਾ ਕਰੀਏ ਉਹ ਔਖਾ ਹੀ ਲੱਗਦਾ, ਜਦੋਂ ਕਰਨ ਲੱਗ ਪਈ ਹੈ ਉਹ ਸੌਖਾ ਹੋ ਜਾਂਦਾ। ਹਾਂਜੀ,
ਜਿਨੀ ਸੋ ਸਾ ਲਾਹਿਆ ਪਿਆਰੇ, ਹੋਂ ਤਿੰਨ ਬਲਿਹਾਰੈ ਜਾਉ।
ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਉਸ ਮਾਲਕ ਨੂੰ ਸਲਾਹਿਆ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹ 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 ਵਾਹ, ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇ, ਨਾਨਕ ਤੇ ਮੁਖ ਉਜਲੇ। ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ, ਨਦ ਦੀ ਮੇਲ ਮਿਲਾਓ।
ਜਿਹਨਾਂ ਨੂੰ ਭਾਈ ਪਰਮੇਸ਼ੁਰ ਦੇ ਨਾਮ ਜਪਣ ਦੀ ਦਾਤ ਮਿਲ ਜਾਂਦੀ, ਉਹ ਸੰਤੋਖ ਵਿੱਚ ਆ ਜਾਂਦੇ ਨੇ। ਉਹ ਉਸ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਮੇਲ ਮਿਲਾਓ, ਉਹਨਾਂ ਦਾ ਮੇਲ ਹੋ ਜਾਂਦਾ, ਇੱਕਮਿੱਕ ਹੋ ਜਾਂਦੇ ਨੇ। ਇਉਂ ਇੱਕਮਿੱਕ ਹੋ ਜਾਂਦੇ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।
ਕਾਇਆ ਕਾਗਦ ਜੇਥੀਐ ਪਿਆਰੇ, ਮਨ ਮਸਵਾਣੀ ਧਾਰ।
ਪਾਤਸ਼ਾਹ ਕਹਿੰਦੇ ਨੇ ਬਈ ਇਹਦਾ ਤਰੀਕਾ ਹੈ, ਜੇ ਕਾਇਆ ਕਾਗਦ, ਕਾਗਦ 'ਤੇ ਆਪਾਂ ਲਿਖਦੇ ਹਾਂ, ਇਹ ਕਾਇਆ ਸਰੀਰ ਨੂੰ ਕਾਗਦ, ਮਨ ਮਸਵਾਣੀ, ਮਨ ਕਹਿੰਦੇ ਨੇ ਮਨ ਨੂੰ, ਮਨ ਮਸਵਾਣੀ ਮੈਨੇ ਦੁਆਤ, ਮਨ ਨੂੰ ਦੁਆਤ ਬਣਾ ਲਓ, ਕਾਇਆ ਨੂੰ ਕਾਗਦ, ਮਨ ਨੂੰ ਮਸਵਾਣੀ ਦੁਆਤ, ਜਿਹਦੇ ਵਿੱਚੋਂ ਡੋਬੇ ਲੈ ਕੇ ਲਿਖਿਆ ਜਾਂਦਾ। ਅਤੇ ਲਿਖਣ ਵਾਲੀ ਕੌਣ ਹੈ? ਲਲਤਾ।
ਲੇਖਣ ਸੱਚ ਕੇ ਪਿਆਰੇ, ਹਰ ਗੁਣ ਲਿਖੋ ਵਿਚਾਰ।
ਇਸ ਲਲਤਾ ਜੀਭਾ ਰੂਪੀ ਕਲਮ ਦੇ ਨਾਲ ਉਸ ਵਾਹਿਗੁਰੂ ਦੇ ਗੁਣਾਂ ਨੂੰ ਵਿਚਾਰ ਕੇ ਲਿਖਣਾ ਕਰੋ। ਜਿਉਂ ਜਿਉਂ ਲਿਖੋਗੇ, ਜਿਉਂ ਜਿਉਂ ਇਹਦੀ ਵਿਚਾਰ ਕਰੋਗੇ, ਤਿਉਂ ਤਿਉਂ ਰੰਗ ਚੜੇਗਾ।
ਧਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਤਾਰ।
ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਲਿਖਾਰੀ, ਲਿਖਣ ਵਾਲੇ, ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੋ, ਉਹ ਧਨ ਹਨ ਜਿਨ੍ਹਾਂ ਨੇ ਉਰਤਾਰ, ਹਿਰਦੇ ਵਿੱਚ ਉਸ ਸੱਚੇ ਪਰਮਾਤਮਾ ਦੇ ਨਾਮ ਨੂੰ, ਗੁਣਾਂ ਨੂੰ ਲਿਖਿਆ ਤਥਾ ਧਾਰਨ ਕੀਤਾ ਹੈ। ਸਤਸੰਗਤ ਅਸ਼ਟਪਦੀ ਸੀ, ਅੱਠ ਪਦ ਹੋਣ ਕੇ ਆਕਾਰ ਲੰਬਾ ਹੋ ਜਾਂਦਾ, ਇਹ ਤਾਂ ਗੁਰੂ ਕੀ ਮੌਜ ਹੈ, ਇਹਦੇ ਉੱਤੇ ਸਾਡਾ ਕੋਈ ਕਿੰਤੂ ਪ੍ਰੰਤੂ, ਅਸੀਂ ਤਾਂ ਯਤਨ ਕਰਨਾ ਕਿ ਵਿਚਾਰ ਕੇ ਆਪਣੇ ਲਈ ਕੁਝ ਲੈ ਸਕੀਏ। ਅੱਜ ਇੱਕ ਵਿਸ਼ੇਸ਼ ਸੂਚਨਾ ਹੈ ਕਿ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ 26 ਜਨਵਰੀ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ, ਔਰ ਉਸ ਦਿਹਾੜੇ ਉੱਥੇ ਬਹੁਤ ਵੱਡੀ ਪੱਧਰ 'ਤੇ ਅੰਮ੍ਰਿਤ ਸੰਚਾਰ ਹੋਣਾ, ਅਤੇ ਜਿਨ੍ਹਾਂ ਨੇ ਹੁਣ ਤੀਕਰ ਖੰਡੇ ਬਾਟੇ ਦਾ ਭਾਈ ਅੰਮ੍ਰਿਤ ਨਹੀਂ ਛਕਿਆ, ਜਿਹੜੇ ਗੁਰੂ ਕੀ ਲਿਸਟ ਵਿੱਚ ਨਹੀਂ ਆਏ, ਜਹਾਜ਼ 'ਤੇ ਨਹੀਂ ਚੜ੍ਹੇ, ਉਹ ਚੜ੍ਹ ਕੇ ਆਪਣਾ ਜਨਮ ਸਵਾਰੋ ਜੀ। ਆਖੀਰਲੀ ਪੰਕਤੀ ਪੜ੍ਹ ਕੇ ਫਤਿਹ ਬੁਲਾਈਏ।
ਕਾਇਆ ਕਾਗਦ ਜੇਥੀਐ ਪਿਆਰੇ, ਮਨ ਮਸਵਾਣੀ ਧਾਰ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।